ਗਾਉੜੀ ਕਬੀਰ ਜੀ। ਹੁਣ ਇੱਕ ਨਾਸਤਕ ਖਿਆਲ ਦਾ ਪੰਡਿਤ ਕਬੀਰ ਜੀ ਪਾਸ ਆ ਕੇ ਕਹਿੰਦਾ, ਤੁਸੀਂ ਸਾਰਿਆਂ ਨੂੰ ਕਿਉਂ ਪੁੱਠੇ ਰਸਤੇ ਪਾਈ ਜਾਂਦੇ ਹੋ, ਐਵੇਂ ਆਪਣੀ ਸਿਰਦਰਦੀ ਕਰਦੇ ਹੋ? ਪਰਮਾਤਮਾ ਤਾਂ ਕੁਝ ਚੀਜ਼ ਹੀ ਨਹੀਂ, ਇਹ ਤਾਂ ਆਪਣੇ ਆਪ ਹੀ ਸਭ ਕੁਝ ਹੋ ਰਿਹਾ ਹੈ। ਸੋ ਜਿਵੇਂ ਅੰਨ ਅੰਨ ਤੇ ਹੋਤ ਜਿਉ ਘਾਸ ਘਾਸ ਤੇ ਹੋਏ, ਤੈਸੇ ਮਨੁੱਛ ਮਨੁੱਛ ਤੇ ਅਵਰ ਨਾ ਕਰਤਾ ਕੋਈ। ਜੈਸੇ ਬ੍ਰਿਖ ਬੀਜ ਤੇ ਜੰਮੈ, ਜਿਵੇਂ ਬ੍ਰਿਖ ਬੀਜ ਤੋਂ ਜੰਮਦਾ ਪੈਦਾ ਹੁੰਦਾ। ਬੀਜ ਬ੍ਰਿਖ ਤੇ ਹੋਏ ਅਬਰਾਮ ਹੈ, ਤੇ ਬੀਜ ਕਿੱਥੋਂ ਹੁੰਦਾ? ਕਹਿੰਦੇ ਬ੍ਰਿਖ ਤੋਂ ਹੁੰਦਾ। ਤਿਉਂ ਮਾਨੁਸ਼ ਤੇ ਹੋਏ ਆਪਣਾ ਕਰਤਾ ਲਖੀਏ ਕੋਏ। ਸੋ ਇਸ ਪ੍ਰਕਾਰ ਆਪਸ ਵਿੱਚ ਚਰਚਾ ਕਰਦਿਆਂ ਕਰਦਿਆਂ ਸੰਧਿਆ ਪੈ ਗਈ, ਸ਼ਾਮ ਹੋ ਗਈ। ਤਦੋਂ ਕਬੀਰ ਜੀ ਦੀ ਨਿਗਾਹ ਉੱਪਰ ਚਲੀ ਗਈ, ਆਕਾਸ਼ ਵਿੱਚ ਤਾਰੇ ਚਮਕਦੇ ਵੇਖ ਕੇ ਉਂਗਲੀ ਦਾ ਇਸ਼ਾਰਾ ਕਰਕੇ ਉਹਨੂੰ ਕਹਿੰਦੇ, ਓਏ ਜੋਦੀ ਸਹਿ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਕਹਿੰਦੇ ਉਹ ਜਿਹੜੇ ਅੰਬਰ ਹੁੰਦਾ, ਆਕਾਸ਼ ਵਿੱਚ ਤਾਰੇ ਨਜ਼ਰ ਆ ਰਹੇ ਨੇ, ਕਹਿੰਦੇ ਦੱਸ ਬਈ ਉਹ ਕਿਹਨੇ ਬਣਾਏ ਨੇ, ਕਿਹਨੇ ਚਿੱਤਰੇ ਨੇ? ਤੂੰ ਕਹਿਣਾ ਬੀਜ ਤੋਂ ਬੀਜ, ਦਰਖਤ ਤੋਂ ਬੀਜ ਹੋ ਗਿਆ, ਉਹ ਤਾਰੇ ਕਿਹਨੇ ਬਣਾਏ ਨੇ ਉੱਪਰ ਅਸਮਾਨ ਵਿੱਚ? ਉਹਨੇ ਆਖਿਆ ਤਾਰੇ ਤਾਂ ਅਸਮਾਨ ਨਾਲ ਲੱਗੇ ਹੋਏ ਨੇ। ਸੁਣ ਕੇ ਕਬੀਰ ਜੀ ਕਹਿਣ ਲੱਗੇ, ਕਹੋਰੇ ਪੰਡਿਤ ਅੰਬਰ ਕਾ ਸਿਉਂ ਲਾਗਾ, ਬੂਝੈ ਬੂਝਣ ਹਾਰ ਸੁਭਾਗਾ ਰਹਾਉ। ਕਹਿੰਦੇ ਪੰਡਿਤ ਹੁਣ ਇਹ ਦੱਸ ਕੇ ਅੰਬਰ ਜਿਹੜਾ ਆਕਾਸ਼ ਆ ਉਹ ਕਿਹਦੇ ਨਾਲ ਗਾਹਾਂ ਲੱਗਿਆ ਹੋਇਆ, ਚੱਲ ਇਹ ਦੱਸ। ਪਰ ਇਸ ਗੱਲ ਨੂੰ ਕੋਈ ਸ੍ਰੇਸ਼ਟ ਭਾਗਾਂ ਵਾਲਾ ਹੀ ਬੁੱਝਣੇ ਵਾਲਾ ਹੋ ਕੇ ਬੁੱਝਦਾ। ਪੰਡਿਤ ਨੇ ਸੋਚ ਕੇ ਆਖਿਆ ਆਕਾਸ਼ ਤਾਂ ਆਪਣੇ ਆਸਰੇ ਖੜਾ। ਕਬੀਰ ਜੀ ਨੇ ਕਿਹਾ ਇਸ ਵਿੱਚ ਆਤਮ ਆਸਰੇ ਦੋਸ਼ ਆਉਂਦਾ, ਕੋਈ ਚੀਜ਼ ਆਪਣੇ ਆਸਰੇ ਨਹੀਂ ਰਹਿ ਸਕਦੀ। ਕਾਰਜ ਨੂੰ ਵੇਖ ਕੇ ਕਾਰਨ ਦਾ ਅਨੁਮਾਨ ਕੀਤਾ ਜਾਂਦਾ, ਜਿਵੇਂ ਚਿੱਤਰੇ ਹੋਏ ਮਕਾਨ ਨੂੰ ਵੇਖ ਕੇ ਚਿੱਤਰਕਾਰ ਦਾ ਅਨੁਮਾਨ ਕਰ ਲਈਦਾ। ਇਹ ਚੀਜ਼ਾਂ ਜਪਜੀ ਸਾਹਿਬ 'ਚ ਕਾਫ਼ੀ ਆਈਆਂ ਸੀ, ਪਿੱਛੇ ਜਿਹੜਾ ਪਹਿਲਾਂ ਭਰਿਆ ਸੀ ਅੰਮ੍ਰਿਤ ਬਾਣੀ ਕੈਸਟਾਂ ਦੇ ਵਿੱਚ, ਸੀਡੀਆਂ ਦੇ ਵਿੱਚ। ਸੋ ਇਹ ਉਹ ਚੀਜ਼ ਉੱਥੇ ਆਉਂਦੀ, ਚੱਕਰਕਾ ਦੋਸ਼, ਅੰਨਿਓਅੰਨ ਦੋਸ਼, ਆਤਮ ਆਸਰੇ ਦੋਸ਼। ਸੋ ਨਾਸਤਿਕ ਨੇ ਆਖਿਆ ਤਾਂ ਅਸੀਂ ਇੱਕ ਹੋਰ ਆਕਾਸ਼ ਮੰਨ ਲਵਾਂਗੇ, ਪਹਿਲਾਂ ਦੂਜੇ ਦੇ ਆਸਰੇ ਤੇ ਦੂਜਾ ਪਹਿਲੇ ਦੇ ਆਸਰੇ। ਕਬੀਰ ਜੀ ਨੇ ਆਖਿਆ ਇਸ ਵਿੱਚ ਅੰਨਿਓਅੰਨ ਆਸਰੇ ਦੋਸ਼ ਆਉਂਦਾ, ਤੂੰ ਮੇਰੇ ਆਸਰੇ ਮੈਂ ਤੇਰੇ ਆਸਰੇ। ਇਹ ਦੋਸ਼ ਨੂੰ ਹਟਾਉਣ ਲਈ ਪੰਡਿਤ ਨੇ ਤੀਸਰਾ ਆਕਾਸ਼ ਮੰਨਿਆ। ਕਬੀਰ ਜੀ ਨੇ ਆਖਿਆ ਇਸ ਖਿਆਲ ਅਨੁਸਾਰ ਚੱਕਰਕਾ ਦੋਸ਼ ਆਉਂਦਾ। ਫਿਰ ਪੰਡਿਤ ਕਹਿੰਦਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ ਦਸਵਾਂ ਮੰਨੀ ਗਿਆ। ਤਦ ਕਬੀਰ ਜੀ ਨੇ ਕਿਹਾ ਇਸ ਵਿੱਚ ਅਨਵਸਥਾ ਦੋਸ਼ ਆ ਜਾਂਦਾ। ਇਹ ਦੋਸ਼ ਦੇ ਦੂਰ ਕਰਨ ਲਈ ਪੰਡਿਤ ਨੇ ਇੱਕ ਆਕਾਸ਼ ਨੂੰ ਚੁਣ ਕੇ ਆਖਿਆ ਬਸ ਇਹੋ ਸਭ ਦਾ ਆਸਰਾ। ਤਾਂ ਕਬੀਰ ਨੇ ਕਿਹਾ ਇਸ ਪ੍ਰਕਾਰ ਅਸੀਂ ਹੋਰ ਚੁਣ ਲਵਾਂਗੇ, ਅਸੀਂ ਕਹਾਂਗੇ ਇਹ ਆਕਾਸ਼ ਸਾਰਿਆਂ ਦਾ ਆਸਰਾ। ਕਹਿਣ ਤੋਂ ਭਾਵ ਅਸੀਂ ਹੋਰ ਚੁਣ ਲਿਆ, ਤੁਸੀਂ ਹੋਰ ਚੁਣ ਲਿਆ, ਤਾਂ ਇਸ ਵਿੱਚ ਬਿਨ ਗਮ ਨੇ ਬ੍ਰਹਿ ਦੋਸ਼ ਆਉਂਦਾ, ਯੁਕਤੀ ਦਾ ਭਾਵ ਹੋ ਜਾਵੇਗਾ। ਫਿਰ ਪੰਡਿਤ ਨੇ ਪਿਛਲਾ ਆਕਾਸ਼ ਆਸਰਾ ਰੂਪ ਮੰਨ ਲਿਆ। ਕਬੀਰ ਜੀ ਨੇ ਕਿਹਾ ਇਸ ਵਿੱਚ ਪਰਾਗਲੋਪ ਦੋਸ਼ ਆਉਂਦਾ, ਕਿਉਂਕਿ ਇਸ ਦਾ ਮਤਲਬ ਇਹ ਹੋਇਆ ਕਿ ਪਹਿਲੀਆਂ ਦਾ ਅਭਾਵ ਕਰਕੇ ਪਿਛਲਾ ਆਸਰਾ ਰੂਪ ਮੰਨ ਲਿਆ ਤੂੰ। ਤਦੋਂ ਫਿਰ ਪੰਡਿਤ ਜੀ ਚੁੱਪ ਚਾਪ ਹੋ ਕੇ ਨਿਰਤਰ ਹੋ ਕੇ ਬਹਿ ਗਏ। ਉਹਨੇ ਸੋਚਿਆ ਵੀ ਕਬੀਰ ਦੇਖਣ ਨੂੰ ਹੀ ਲੱਗਦਾ ਸਿੱਧਾ ਸਾਦਾ ਜਿਹਾ ਬੰਦਾ, ਤੇ ਇਹ ਨਹੀਂ ਪਤਾ ਕਿ ਬ੍ਰਹਮ ਗਿਆਨੀ ਦੇ ਨਾਲ ਜਾ ਕੇ ਕੋਈ ਚਰਚਾ ਨਹੀਂ ਕਰ ਸਕਦਾ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਪੰਡਿਤ ਜੀ ਉਸ ਅਕਾਲ ਪੁਰਖ ਨੂੰ ਹੀ ਸਭ ਦਾ ਆਸਰਾ ਰੂਪ ਮੰਨ ਲਓ, ਤਾਂ ਉਹੀ ਵਾਹਿਗੁਰੂ, ਉਹ ਰਾਮ, ਉਹ ਪਰਮੇਸ਼ਰ ਹੀ ਸਾਰਿਆਂ ਦਾ ਆਸਰਾ, ਉਹੀ ਆਕਾਸ਼ ਧਰਤੀ ਆਦਿਕ ਸਭ ਨੂੰ ਆਸਰਾ ਦੇਣ ਵਾਲਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸੂਰਜ ਚੰਦ ਕਰਹਿ ਉਜੀਆਰਾ, ਸਭ ਮਹਿ ਪਸਰਿਆ ਬ੍ਰਹਮ ਪਸਾਰਾ। ਜਿਸ ਨਿਰੰਕਾਰ ਦੀ ਤਾਕਤ ਨਾਲ ਸੂਰਜ ਤੇ ਚੰਦਰਮਾ ਉਜੀਆਰਾ ਹੁੰਦਾ ਪ੍ਰਕਾਸ਼ ਕਰ ਰਹੇ ਨੇ, ਉਹੀ ਬ੍ਰਹਮ ਸਾਰੇ ਸੰਸਾਰ ਪਸਾਰੇ ਵਿੱਚ ਪਸਰਿਆ ਹੋਇਆ। ਕਹੋ ਕਬੀਰ ਜਾਣੈ ਗਾ ਸੋਏ, ਹਿਰਦੈ ਰਾਮ ਮੁਖ ਰਾਮੈ ਹੋਏ। ਕਬੀਰ ਜੀ ਕਹਿੰਦੇ ਇਸ ਮਹਾਂਗਿਆਨ ਨੂੰ ਜਾਂ ਪਰਮਾਤਮਾ ਨੂੰ ਉਹੀ ਪੁਰਸ਼ ਜਾਣੇਗਾ ਜਿਹਦੇ ਹਿਰਦੇ ਚ ਮੁਖੀ ਜੋ ਸਾਰਿਆਂ ਦਾ ਨਾ, ਹਿਰਦੈ ਰਾਮ ਮੁਖ ਰਾਮੈ ਹੋਏ। ਮੁਖ ਵਿੱਚ ਵੀ ਰਾਮ, ਹਿਰਦੇ ਵਿੱਚ ਵੀ ਉਹ ਮੁਖੀ ਰਾਮ ਰਮਿਆ ਹੋਇਆ ਹੋਵੇ। ਹੁਣ ਜਿਹਦੇ ਹਿਰਦੇ ਵਿੱਚ ਅਤੇ ਮੂੰਹ ਵਿੱਚ ਰਾਮ ਨਾਮ ਸਮਾਇਆ ਹੋਇਆ ਹੋਵੇ ਉਹੀ ਜਾਣੂ। ਬਹੁਤੇ ਰਾਮ ਹੋਣ ਕਰਕੇ ਮੁਖੀ ਰਾਮ ਆਖਿਆ, ਕਿਉਂ ਬਹੁਤੇ ਰਾਮ ਕਿਹੜੇ ਹੈ ਜੀ? ਕਹਿੰਦੇ ਜਿਵੇਂ ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਚੰਦਰ ਜੀ ਹੋਏ ਨੇ ਦਸ਼ਰਥ ਦੇ ਬੇਟੇ, ਉਹਨਾਂ ਨੂੰ ਲੋਕ ਰਾਮ ਕਹਿੰਦੇ ਨੇ। ਇੱਕ ਰਾਮ ਘੱਟ ਘੱਟ ਮੈਂ ਲੇਟਾ, ਨਿਰਗੁਣ ਰਾਮ ਜਿਹੜਾ, ਤਾਂ ਇਸੇ ਪ੍ਰਕਾਰ ਇੱਕ ਰਾਮ ਕਾ ਸਗਲ ਪਸਾਰਾ, ਇੱਕ ਰਾਮ ਸਭ ਹੂੰ ਤੇ ਨਿਆਰਾ। ਪਰਮੇਸ਼ਰ ਦੇ ਵੀ ਕਈ ਰੂਪ ਨੇ, ਇਸ ਕਰਕੇ ਕਹਿੰਦੇ ਇਹ ਜਿਹੜਾ ਸੀ ਨਾ ਪਰਮਾਤਮਾ ਸਰਬ ਵਿਆਪਕ ਪਰਿਪੂਰਨ ਹੈ, ਉਹਦੇ ਮੁੱਖ ਰਾਮ ਉਹ ਹੈ ਅਸਲ ਵਿੱਚ ਜੋ ਵਿਆਪਕ, ਸਭ ਤੋਂ ਉੱਪਰ ਵੱਡਾ ਵਿਆਪਕ, ਉਹ ਰਾਮ ਦਾ ਨਾਮ ਜਪ। ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤ ਭਾਈ, ਇਹ ਸ਼ਬਦ ਰਾਹੀਂ ਮਾਇਆ ਦਾ ਪ੍ਰਤਾਪ ਕਥਨ ਕਰਦੇ ਹਨ। ਇੱਕ ਵਾਰ ਕਿਸੇ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਹ ਮਾਇਆ ਕਿਹੋ ਜਿਹੀ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਮਾਇਆ ਦਾ ਤਿਆਗ ਬੜਾ ਔਖਾ, ਇਹਨੇ ਬੜੇ ਬੜੇ ਤਿਆਗੀਆਂ ਦਾ ਬੁਰਾ ਹਾਲ ਕੀਤਾ। ਇੱਕ ਵਾਰ ਦਾ ਜ਼ਿਕਰ ਹੈ ਕਿ ਮਾਇਆ ਔਰਤ ਦਾ ਰੂਪ ਧਾਰ ਕੇ ਮਾਤ ਲੋਕ ਦੀ ਧਰਤੀ ਉੱਤੇ ਸੰਕਲ ਜੇਵਰੀ ਲੈ ਹੈ ਆਈ, ਸੰਗਲ ਤੇ ਜੇਵਰੀ ਹੁੰਦਾ ਰੱਸੀਆਂ ਲੈ ਕੇ ਆ ਰਹੀ ਸੀ। ਅੱਗੇ ਕਿ ਸੰਤ ਮਿਲ ਪਏ, ਸੰਤਾਂ ਨੇ ਪੁੱਛਿਆ ਬੀਬੀ ਤੂੰ ਕੌਣ ਹੈ ਤੇ ਤੂੰ ਇਹ ਕੀ ਰੂਪ ਧਾਰਿਆ ਤੇ ਅਜਿਹੀ ਭਿਆਨਕ ਉਜਾੜ ਵਿੱਚ ਤੂੰ ਚਲੀ ਜਾ ਰਹੀ ਹੈ। ਤਾਂ ਉਹਨੇ ਆਖਿਆ ਕਿ ਮਹਾਰਾਜ ਜੀ ਮੈਂ ਮਾਇਆ ਹਾਂ, ਵੱਡੇ ਵੱਡੇ ਸੰਗਲਾਂ ਨਾਲ ਮੈਂ ਤਿਆਗੀ ਵਿਰਕਤਾਂ ਨੂੰ ਬੰਨ ਲੈਂਦੀ ਹਾਂ ਤੇ ਇਹਨਾਂ ਰੱਸੀਆਂ ਨਾਲ ਸੰਸਾਰੀ ਜੀਵਾਂ ਨੂੰ ਬੰਨਦੀ ਹਾਂ ਕਿਉਂਕਿ ਇਹ ਛੇਤੀ ਵਸ ਚ ਹੋ ਜਾਂਦੇ ਨੇ। ਸੋ ਵਿਰਕਤ ਮਹਾਤਮਾ ਕਦੇ ਨਿਕਲ ਵੀ ਜਾਂਦੇ ਨੇ, ਇਸ ਲਈ ਮੈਂ ਉਹਨਾਂ ਵਾਸਤੇ ਸੰਗਲ ਲਿਆਂਦੇ ਵੱਡੇ ਵੱਡੇ, ਜੇ ਇੱਕ ਵਾਰ ਫਸ ਜਾਣ ਫਿਰ ਮੈਂ ਨਿਕਲ ਨਹੀਂ ਦਿੰਦੀ ਉਹਨਾਂ ਨੂੰ, ਕਹਿਣ ਲੱਗੀ। ਇਹ ਕੁਝ ਸੁਣ ਕੇ ਸੰਤਾਂ ਨੇ ਆਖਿਆ ਮਾਇਆ ਤੂੰ ਮੇਰੇ ਵਾਸਤੇ ਕੀ ਲਿਆਂਦਾ? ਤਾਂ ਮਾਇਆ ਨੇ ਆਖਿਆ ਨਿੱਕੇ ਜੇ ਤੇਰੇ ਵਰਗੇ ਨੂੰ ਤਾਂ ਛੋਟੂ ਜੇ ਮਹਾਤਮਾ ਨੂੰ ਬੰਨਣ ਲਈ ਤਾਂ ਮਾਮੂਲੀ ਰੱਸੀ ਦੀ ਲੋੜ ਹੁੰਦੀ, ਤੁਹਾਨੂੰ ਤਾਂ ਊਂ ਹੀ ਬੰਨ ਸਕਦੀ ਹਾਂ, ਬਿਨਾਂ ਕੰਡਿਆਲੇ ਤੇ ਸਵਾਰੀ ਕਰਕੇ ਦਿਖਾ ਦਿਆਂਗੀ ਤੇਰੇ ਤੇ। ਇਹ ਕੁਝ ਸੁਣ ਕੇ ਸੰਤ ਆਪਣੀ ਕੁਟੀਆਂ ਨੂੰ ਚਲੇ ਗਏ। ਮਾਇਆ ਆਪਣੇ ਰਾਹ ਤੁਰ ਗਈ। ਸਮੇਂ ਨੂੰ ਛੱਡ ਕੇ ਉਹ ਮਾਇਆ ਬੜੀ ਸੁੰਦਰ ਨੌਜਵਾਨ ਲੜਕੀ ਗਹਿਣਿਆਂ ਨਾਲ ਲੱਦੀ ਹੋਈ ਬਣ ਕੇ, ਸੋ ਸੰਤ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੀ ਕੁਟੀਆ ਦੇ ਅੱਗੇ ਬੜੇ ਚਿੰਤਾ ਤੁਰ ਸ਼ਕਲ ਬਣਾ ਕੇ ਜਾ ਬੈਠੀ। ਸੋ ਇਹਨੇ ਨੂੰ ਸੰਤ ਜੀ ਆ ਪਹੁੰਚੇ, ਬੜਾ ਚਿੰਤਾ ਤੁਰ ਵੇਖ ਕੇ ਕਹਿਣ ਲੱਗੇ ਭਾਈ ਤੂੰ ਕੌਣ ਹੈ, ਇੱਥੇ ਕਿਉਂ ਬੈਠੀ ਆ, ਪਰੇ ਹੋ ਜਾ ਮੈਨੂੰ ਦਰਵਾਜ਼ਾ ਖੋਲਣ ਦੇ ਮੈਂ ਅੰਦਰ ਜਾਣਾ। ਇਹ ਗੱਲ ਸੁਣਦਿਆਂ ਸਾਰੀ ਲੜਕੀ ਰੋਣ ਲੱਗ ਪਈ। ਸੋ ਉਹਨੂੰ ਦੁਖੀ ਦੇਖ ਕੇ ਮਹਾਤਮਾ ਦਾ ਦਿਲ ਨਰਮ ਹੋ ਗਿਆ। ਉਹਨਾਂ ਨੇ ਕਾਰਨ ਪੁੱਛਿਆ ਤਾਂ ਉਹਨੇ ਹੌਲੀ ਹੌਲੀ ਹਟਕੋਰੇ ਭਰਦੇ ਧੀਰਜ ਕਰਕੇ ਆਪਣੀ ਗੱਲ ਸੁਣਾਈ। ਮਹਾਰਾਜ ਮੇਰੇ ਮਾਪੇ ਤੇ ਹੋਰ ਸੰਬੰਧੀ ਮੇਰੇ ਨਾਲੋਂ ਵਿਛੜ ਗਏ, ਮੈਂ ਭੁੱਲ ਗਈ ਹਾਂ, ਮੈਨੂੰ ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਾ, ਤੁਹਾਡੀ ਕੁਟੀਆ ਵੇਖ ਕੇ ਆ ਗਈ ਹਾਂ। ਸੋ ਤੁਸੀਂ ਹੁਣ ਕਿਰਪਾ ਕਰਕੇ ਮੈਨੂੰ ਸ਼ਹਿਰ ਦਾ ਰਸਤਾ ਦੱਸ ਦਿਓ। ਉਸ ਵੇਲੇ ਸੰਤ ਉਹਨੂੰ ਨਾਲ ਜਾ ਕੇ ਰਸਤਾ ਦੱਸਣ ਵਾਸਤੇ ਤੁਰ ਪਏ। ਥੋੜ੍ਹੀ ਦੂਰ ਜਾ ਕੇ ਲੜਕੀ ਨੇ ਆਖਿਆ ਮਹਾਰਾਜ ਜੀ ਜੇ ਕੋਈ ਪਿੱਛੋਂ ਆ ਕੇ ਮੈਨੂੰ ਚੁੱਕ ਕੇ ਲੈ ਗਿਆ ਤਾਂ ਤੁਹਾਡੀ ਦਇਆ ਕਿਸ ਕੰਮ ਆਏਗੀ, ਇਸ ਵਾਸਤੇ ਤੁਸੀਂ ਮੈਨੂੰ ਆਪਣੀ ਉਂਗਲ ਫੜਾ ਕੇ ਨਾਲ ਲੈ ਤੁਰੋ। ਸੰਤਾਂ ਨੇ ਉਹਦੀ ਗੱਲ ਮੰਨ ਲਈ, ਉਂਗਲ ਫੜਾ ਕੇ ਲੈ ਤੁਰੇ। ਇੱਕ ਮੀਲ ਉੱਤੇ ਜਾ ਕੇ ਮਾਇਆ ਨੇ ਆਪਣੀ ਤਾਕਤ ਨਾਲ ਰਾਹ ਵਿੱਚ ਨਦੀ ਰਚ ਲਈ। ਉਹ ਲੜਕੀ ਮਹਾਤਮਾ ਨੂੰ ਕਹਿਣ ਲੱਗੀ ਆਪ ਨੇ ਜਿਵੇਂ ਅੱਗੇ ਮੇਰੇ ਤੇ ਦਇਆ ਕੀਤੀ ਆ, ਹੁਣ ਵੀ ਕਰੋ ਦਇਆ, ਮੈਨੂੰ ਮੋਢਿਆਂ ਤੇ ਚੁੱਕ ਕੇ ਨਦੀਓਂ ਪਾਰ ਕਰਕੇ ਆਓ, ਫਿਰ ਤੁਸੀਂ ਮੁੜ ਆਇਓ, ਅੱਗਿਓਂ ਮੈਂ ਰਸਤਾ ਜਾਣਦੀ ਹਾਂ ਪਹੁੰਚ ਜੂੰਗੀ। ਸੰਤ ਉਹਦੀ ਗੱਲ ਮੰਨ ਕੇ ਮੋਢੇ ਪਰ ਚੁੱਕ ਕੇ ਨਦੀਓਂ ਪਾਰ ਕਰਨ ਲੱਗੇ। ਜਿਸ ਵੇਲੇ ਨਦੀ ਦੇ ਵਿਚਕਾਰ ਪਹੁੰਚੇ ਉਸ ਵੇਲੇ ਮਾਇਆ ਅੱਡੀਆਂ ਮਾਰਨ ਲੱਗ ਪਈ ਸੰਤਾਂ ਦੇ। ਸੰਤਾਂ ਨੇ ਆਖਿਆ ਕੀ ਕਰਦੀ ਹੈ? ਉਸ ਵੇਲੇ ਮਾਇਆ ਨੇ ਚੇਤੇ ਕਰਾ ਕੇ ਕਿਹਾ ਸੰਤ ਜੀ ਹੁਣ ਦੱਸੋ ਮੈਂ ਤੁਹਾਨੂੰ ਬਣਾਇਆ ਕਿ ਨਹੀਂ ਬਣਾਇਆ ਮੂਰਖ, ਜਾਂ ਨਹੀਂ ਤੁਸੀਂ ਉਸ ਵੇਲੇ ਮੰਨਦੇ ਨਹੀਂ ਸੀ? ਸੰਤਾਂ ਨੂੰ ਬੜਾ ਕ੍ਰੋਧ ਆਇਆ, ਉਹਨਾਂ ਨੇ ਭਗਾ ਕੇ ਮਾਰਿਆ। ਉੱਥੇ ਵੇਖਿਆ ਨਾ ਨਦੀ ਨਾ ਉਹ ਲੜਕੀ, ਇਹ ਤਾਂ ਇੱਕ ਕੌਤਕ ਸੀ। ਸੋ ਕਬੀਰ ਜੀ ਕਹਿੰਦੇ ਮਾਇਆ ਤਾਂ ਇਸ ਪ੍ਰਕਾਰ ਦੀ ਹੈ, ਸੰਕਲ ਜੇਵਰੀ ਲੈ ਹੈ ਆਈ। ਕਹਿੰਦੇ ਜੀ ਇਹ ਕਿਹੜੇ ਕਿਹੜੇ ਸੰਗਲ ਤੇ ਰੱਸੀਆਂ ਲੈ ਕੇ ਆਈ ਹੈ? ਕਹਿੰਦੇ ਕਾਮ ਰੂਪ ਤਾਂ ਸੰਗਲ ਹੈ ਅਤੇ ਵਾਸ਼ਨਾ ਰੂਪੀ ਰੱਸੀਆਂ ਲੈ ਕੇ ਆ ਗਈ। ਆਪਨ ਨਗਰ ਆਪ ਤੇ ਬੰਧੇ ਆ, ਇਸ ਮਾਇਆ ਨੇ ਆਪਣਾ ਸੰਸਾਰ ਰੂਪੀ ਨਗਰ ਆਪਣੇ ਆਪ ਤੋਂ ਹੀ ਬਣਾਇਆ ਏ, ਫਿਰ ਆਪਣੇ ਵਿੱਚ ਹੀ ਬੰਨ ਲਿਆ, ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਆਪ ਹੀ ਚੱਟ ਕੇ ਖਾ ਜਾਂਦੀ ਹੈ। ਕੋਈ ਉਹ ਬਚਦਾ ਜਿਹੜੀ ਕੁੰਡਲੀ ਤੋਂ ਬਾਹਰ ਨਿਕਲ ਜਾਂ ਸਤਸੰਗ ਵੱਲ ਭੱਜ ਲੈਂਦਾ, ਜਿਹੜਾ ਬਾਕੀ ਲੋਕ ਤਾਂ ਸਭ ਖਾ ਗਈ ਇਹ। ਮੋਹ ਕੈ ਫਾਦ ਕਾਲ ਸਾਰ ਸੰਧਿਆ ਰਹਾਉ, ਮਾਇਆ ਦੇ ਮੋਹ ਵਿੱਚ ਫਸਣ ਕਰਕੇ ਅੰਤ ਨੂੰ ਕਾਲ ਭਗਵਾਨ ਨੇ ਸਰ ਸੰਧਿਆ ਬਾਣ ਖਿੱਚ ਕੇ ਮਾਰਨਾ ਕੀਤਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਕਟੀ ਨਾ ਕਟੈ ਤੂਟ ਨਹਿ ਜਾਈ। ਬ੍ਰਹਮ ਗਿਆਨ ਤੋਂ ਬਿਨਾਂ ਮਾਇਆ ਰੂਪੀ ਫਾਹੀ ਹੋਰ ਸਾਧਨਾ ਰੂਪ ਸ਼ਾਸਤਰਾਂ ਨਾਲ ਕੱਟੀਏ ਤਾਂ ਕੱਟੀ ਨਹੀਂ ਜਾਂਦੀ ਅਤੇ ਪ੍ਰਾਣੀ ਹੋ ਕੇ ਆਪਣੇ ਆਪ ਟੁੱਟਦੀ ਨਹੀਂ। ਮੋਹਨੀ ਮੋਹਤ ਰਹਿ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੁੱਟੈ ਨਾ ਕਾਹੂ ਤੋਰੀ, ਸਾਸ ਆਪਨ ਹੋਏ ਜਗ ਕਉ ਖਾਈ। ਉਹ ਮਾਇਆ ਸੱਪਣੀ ਵਾਂਗੂ ਹੋ ਕੇ ਸਾਰੇ ਜਗਤ ਨੂੰ ਖਾਈ ਜਾ ਰਹੀ, ਜਿਵੇਂ ਸੱਪਣੀ ਆਪਣੇ ਬੱਚਿਆਂ ਨੂੰ ਚੱਟਦੀ ਆਪ ਹੀ ਲੰਘਾ ਜਾਂਦੀ ਅੰਦਰ। ਐਂ ਤਾਂ ਉਹਦੇ ਹਜ਼ਾਰਾਂ ਬੱਚੇ ਹੁੰਦੇ ਆਂਡਿਆਂ ਚੋਂ ਨਿਕਲਦੇ, ਫਿਰ ਤਾਂ ਜੇ ਇੰਨੇ ਸੱਪ ਹੋ ਜਾਣ ਧਰਤੀ ਸਾਰੇ ਲੋਕਾਂ ਨੂੰ ਖਾ ਜਾਣ। ਕੁਦਰਤੀ ਸੱਪਣੀ ਆਪਣੇ ਬੱਚਿਆਂ ਨੂੰ ਖਾਂਦੀ ਹੈ, ਕਈ ਕਈ ਬੱਚੇ ਨਿਕਲ ਜਾਂਦੇ ਉਹਦੇ ਕੁੰਡਲ ਵਿੱਚੋਂ ਬਾਹਰ ਜਾ ਕੇ ਉਹ ਬਚ ਜਾਂਦੇ ਨੇ। ਹਮ ਦੇਖਤ ਜਿਨ ਸਭ ਜੱਗ ਲੁੱਟਿਆ, ਸਾਡੇ ਵੇਖਦਿਆਂ ਵੇਖਦਿਆਂ ਜੇ ਮਾਇਆ ਨੇ ਸਾਰੀ ਦੁਨੀਆਂ ਲੁੱਟ ਲਿਆ। ਖੱਟ ਸ਼ਾਸਤਰ ਉੱਚਰ ਤਰਸਨਾਗਰ, ਤੀਰਥ ਗਵਨ ਨਾ ਥੋਰੀ, ਪੂਜਾ ਚੱਕਰ ਵਰਤ ਨੇਮ ਤਪੀਆ, ਊਹਾਂ ਗੈਲ ਨਾ ਛੋਰੀ। ਪ੍ਰਸ਼ਨ ਕਰਤਾ ਫਿਰ ਕਹਿੰਦੇ ਇਹ ਗੱਲ ਤੁਸੀਂ ਆਖਦੇ ਜਾਂ ਹੋਰ ਵੀ ਕੋਈ ਕਹਿੰਦਾ? ਉੱਤਰ ਦਿੰਦੇ ਹੋਏ ਕਹਿੰਦੇ ਨੇ ਵੇਦ ਕੀ ਪੁੱਤਰੀ ਸਿਮਰਤ ਪਾਈ। ਇਹ ਭਾਈ ਵੇਦਾਂ ਦੀਆਂ ਪੁੱਤਰੀਆਂ ਜਿਹੜੀਆਂ ਸਿਮਰਤੀਆਂ ਉਹ ਸਾਰੀਆਂ ਇਸ ਗੱਲ ਨੂੰ ਕਥਨ ਕਰਦੀਆਂ ਕਿ ਮਾਇਆ ਤਰਨੀ ਬਹੁਤ ਔਖੀ ਹੈ। ਗੀਤਾ ਦੇ 7ਵੇਂ ਅਧਿਆਏ 14ਵੇਂ ਸਲੋਕ ਅੰਦਰ ਸ੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਹੈ, ਅਰਜਨ ਤੂੰ ਮੇਰੀ ਮਾਇਆ ਵੇਖਣ ਦੀ ਇੱਛਾ ਨਾ ਕਰ, ਕਿਉਂਕਿ ਦੈਵੀ ਹੀ ਏਸ਼ਾ ਗੁਣਮਈ ਮਮ ਮਾਇਆ ਦ੍ਰਤਿਆ ਮਾਮੇਵ ਯੇ ਪ੍ਰਭਦਯੰਤੇ ਮਾਇਆ ਮੇਤਾਂਗ ਤ੍ਰੰਤੀ ਤੇ। ਕਹਿੰਦੇ ਹੀ ਦਾ ਅਰਥ ਹੈ ਕਿਉਂਕਿ ਏਸ਼ਾ, ਇਹ ਜਿਹੜੀ ਹੈ ਨਾ, ਏਸ਼ਾ ਮਤਲਬ ਹੁੰਦਾ ਇਹ, ਦੈਵੀ ਹੁੰਦੀ ਅਦਭੁਤ, ਗੁਣਮਈ ਤ੍ਰਿਗੁਣਮਈ ਮਮ ਮੇਰੀ ਜੋ ਯੋਗ ਮਾਇਆ, ਇਹ ਬਹੁਤ ਦ੍ਰਤਿਆ ਕੰਠਨ ਹੈ, ਬੜੀ ਕਠਨ ਹੈ। ਪ੍ਰੰਤੂ ਜੇ ਤੋ ਭਾਵ ਜੋ ਪੁਰਸ਼ ਮਮ ਏਵ ਮੇਰੇ ਕੋ ਹੀ ਪ੍ਰਪਦਯੰਤੇ ਨਿਰੰਤਰ ਯਾਨੇ ਇੱਕ ਰਸ ਭਜਤੇ ਹੈ, ਤੇ ਜਿਹੜੇ ਉਹ ਪੁਰਸ਼ ਮਾਇਆ ਮੇ ਤਾਂਗ ਹੁੰਦੇ ਇਸ ਮਾਇਆ ਤੋਂ ਤਰ ਜਾਂਦੇ ਨੇ। ਔਰ ਮਹਾਰਾਜ ਕਹਿੰਦੇ ਨੇ ਜੋਗਤ ਨਾ ਜਾਣਾ ਗੁਣ ਨਹੀਂ ਕੋਈ, ਮਹਾਂ ਦੁੱਤਰ ਮਾਇਆ ਅੱਛਾ ਪਰਮਤ ਪਰਮਤ ਮਹਾਂ ਦੁੱਖ ਪਾਇਆ, ਤਰੀ ਨਾ ਜਾਈ ਦੁੱਤਰ ਮਾਇਆ। ਫਿਰ ਬੇਨਤੀ ਕੀਤੀ ਆਪ ਇਸ ਮਾਇਆ ਤੋਂ ਕਿਸ ਪ੍ਰਕਾਰ ਬਚੇ ਉਹ ਵੀ ਦੱਸ ਦਿਓ। ਕਹੋ ਕਬੀਰ ਮੈਂ ਰਾਮ ਕਹਿ ਛੁਟਿਆ। ਕਬੀਰ ਜੀ ਕਹਿੰਦੇ ਮੈਂ ਤਾਂ ਬਸ ਨਾ ਇੱਕ ਬਸ ਮਾਲਾ ਫੜ ਲਈ, ਰਾਮ 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 ਹੀ ਕਰਦਾ, ਤਾਂ ਇੱਕ ਰਾਮ ਦੇ ਨਾਮ ਨੂੰ ਜਪ ਕੇ ਇਸ ਮਾਇਆ ਕੋਲੋਂ ਬਚਿਆ, ਹੋਰ ਕੋਈ ਇਲਾਜ ਨਹੀਂ ਸੀ ਇਹਦਾ। ਦੂਸਰੇ ਅਰਥ ਵਿੱਚ ਉੱਚ ਕੋਟੀ ਦਾ ਉਪਦੇਸ਼ ਦਿੰਦਿਆਂ ਹੋਇਆ ਕਰਮ ਕਾਂਡ ਦਾ ਤਿਆਗ ਕਥਨ ਕਰਦੇ ਨੇ। ਵੇਦ ਕੀ ਪੁੱਤਰੀ ਸਿਮਰਤ ਪਾਈ। ਇਹ ਭਾਈ ਵੇਦਾਂ ਦੀਆਂ ਪੁੱਤਰੀਆਂ ਜਿਹੜੀਆਂ 27 ਸਿਮਰਤੀਆਂ ਨੇ, ਸੰਕਲ ਜੇਵਰੀ ਲੈ ਹੈ ਆਈ, ਉਹ ਜੀਵਾਂ ਨੂੰ ਫਸਾਉਣ ਲਈ ਸੰਗਲ ਅਤੇ ਰੱਸੀਆਂ ਲੈ ਕੇ ਆਈਆਂ ਨੇ। ਸਿਮਰਤੀਆਂ ਜਿਹੜੇ ਵੱਡੇ ਵੱਡੇ ਯੱਗ ਆਦਿਕ ਕਰਮ ਨੇ ਇਹ ਤਾਂ ਸੰਗਲ ਹੈ, ਅਤੇ ਜਿਹੜੇ ਸ਼ਰਾਧ ਆਦਿਕ ਛੋਟੇ ਕਰਮ ਨੇ ਰੱਸੀਆਂ ਨੇ। ਰਿਖੀ ਮੁਨੀ ਤੇ ਪੰਡਿਤ ਆਦਿਕ ਸਾਰੇ ਇਹੇੜੀ ਪਾਪ ਸ਼ਿਕਾਰੀ ਨੇ, ਕਿਉਂਕਿ ਇਹੋ ਹੀ ਜੀਵਾਂ ਨੂੰ ਇਹਨਾਂ ਕਰਮ ਕਾਂਡਾਂ ਚ ਫਸਾ ਦਿੰਦੇ ਨੇ। ਫਿਰ ਜਦੋਂ ਜੀਵ ਕਰਮ ਕਰਨ ਲੱਗ ਪੈਂਦਾ, ਫਿਰ ਨਾ ਕਰਮ ਕਦੇ ਮੁੱਕਦੇ ਨੇ ਨਾ ਛੁੱਟਦਾ। ਵੇਦ ਦਾ 1,00,000 ਸਲੋਕ ਹੈ, ਜਿਨ੍ਹਾਂ ਵਿੱਚੋਂ 80,000 ਕਰਮ ਕਾਂਡ ਨੂੰ ਕਥਨ ਕਰਦਾ, 16,000 ਉਪਾਸ਼ਨਾ ਕਾਂਡ ਦਾ ਹੈ, ਬਾਕੀ 4,000 ਸਲੋਕ ਸਿਧਾਂਤ ਦਾ ਗਿਆਨ ਕਾਂਡ ਦਾ। ਉਹਨਾਂ 80,000 ਸਲੋਕਾਂ ਤੋਂ ਅੱਗੇ 27 ਸਿਮਰਤੀਆਂ ਬਣੀਆਂ, ਇਸ ਲਈ 10ਵੇਂ ਪਾਤਸ਼ਾਹ ਨੇ 10ਵੇਂ ਗ੍ਰੰਥ ਵਿੱਚ 50 ਅੰਗ ਤੇ ਬਚਨ ਕੀਤਾ ਹੈ। ਜੇ ਸਿਮਰਤਨ ਕੇ ਭਏ ਅਨੁਰਾਗੀ, ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ, ਜਿਨ ਮਾਨੋ ਹਰ ਚਰਨ ਠਹਿਰਾਇਓ, ਸੋ ਸਿਮਰਤਨ ਕੇ ਰਹ ਆਇਓ, ਬ੍ਰਹਮਾਚਾਰ ਹੀ ਵੇਦ ਬਣਾਏ, ਸਰਬ ਲੋਕ ਤੇ ਕਰਮ ਚਲਾਏ, ਜਿਨ ਕੀ ਲਿਵ ਹਰ ਚਰਨ ਲਾਗੀ, ਤੇ ਬੇਦਨ ਤੇ ਭਏ ਤਿਆਗੀ। ਸੋ ਫਰਮਾਉਂਦੇ ਨੇ ਆਪਨ ਨਗਰ ਆਪ ਤੇ ਬਾਂਧਿਆ, ਮੋਹ ਕੈ ਫਾਂਦ ਕਾਲ ਸਰ ਸਾਂਧਿਆ ਰਹਾਓ। ਇਹ ਇਸੇ ਸ਼ਬਦ ਦੀ ਪੰਕਤੀ ਹੈ। ਕਹਿੰਦੇ ਇਸ ਕਰਮ ਫਾਹੀ ਨੇ ਆਪਣਾ ਸਰੀਰ ਰੂਪ ਨਗਰ ਆਪਣੇ ਵਿੱਚ ਹੀ ਬੰਨਿਆ ਹੋਇਆ, ਸਾਰੀ ਉਮਰ ਇਹ ਜੀਵ ਮੋਹ ਵਿੱਚ ਹੀ ਫਸਿਆ ਰਿਹਾ, ਨਿਸ਼ਕਾਮ ਹੋ ਕੇ ਪੁੰਨ ਦਾਨ ਨਾ ਕੀਤਾ। ਇਸ ਵਾਸਤੇ ਕਾਲ ਨੇ ਬਾਣ ਖਿੱਚ ਕੇ ਮਾਰਿਆ, ਉਸ ਵੇਲੇ ਪ੍ਰਲੋਕ ਦੇ ਰਸਤੇ ਜਾਂਦਾ ਹੋਇਆ ਪਸ਼ਚਾਤਾਪ ਕਰਦਾ, ਵਿਸ਼ਰਾਮ ਦੇ ਕੇ ਕਹਿੰਦੇ ਨੇ ਕਟੀ ਨਾ ਕਟੈ ਤੂਟ ਨਹਿ ਜਾਈ, ਸਾ ਸਾਪਨ ਹੋਏ ਜਗ ਕੌ ਖਾਈ। ਇਹ ਕਰਮਾਂ ਦੀ ਫਾਹੀ ਬ੍ਰਹਮ ਗਿਆਨ ਤੋਂ ਬਿਨਾਂ ਕੱਟਿਆਂ ਕੱਟੀ ਨਹੀਂ ਜਾਂਦੀ ਤੇ ਤੋੜਿਆਂ ਟੁੱਟਦੀ ਵੀ ਨਹੀਂ। ਇਹ ਕਰਮ ਫਾਹੀ ਸਪਣੀ ਵਾਂਗੂ ਸਾਰੇ ਸੰਸਾਰ ਨੂੰ ਖਾਈ ਜਾਂਦੀ ਹੈ। ਹਮ ਦੇਖਤ ਜਿਨ ਸਭ ਜੱਗ ਲੁੱਟਿਆ, ਸਾਡੇ ਵੇਖਦਿਆਂ ਵੇਖਦਿਆਂ ਕਰਮ ਫਾਹੀ ਨੇ ਸਾਰੀ ਦੁਨੀਆਂ ਨੂੰ ਲੁੱਟ ਲਿਆ, ਤੁਸੀਂ ਕਿਵੇਂ ਛੁੱਟੇ? ਅਸੀਂ ਵੀ ਤਾਂ ਕੇ ਬਚ ਸਕੀਏ, ਸਾਨੂੰ ਵੀ ਰਾਹ ਦੱਸੋ। ਕਬੀਰ ਜੀ ਉੱਤਰ ਦਿੰਦਿਆਂ ਕਹਿੰਦੇ ਨੇ ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ। ਕਬੀਰ ਜੀ ਕਹਿੰਦੇ ਮੈਂ ਤਾਂ ਇੱਕ ਰਾਮ 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 ਕਰੇ ਗਿਆ, ਬਸ ਰਾਮ ਨੇ ਮੇਰੀ ਰੱਖਿਆ ਕੀਤੀ, ਰਾਮ ਨੇ ਮੈਨੂੰ ਬਚਾਇਆ। ਉਹ ਜੋ ਸਰਬ ਵਿਆਪਕ ਪਰਿਪੂਰਨ ਰਾਮ ਹੈ ਨਾ, ਨਿਰਗੁਣ ਸਰੂਪ, ਉਹਦੀ ਆਰਾਧਨਾ ਮੈਂ ਕੀਤੀ ਹੈ, जो मेरे हिरदे च है, सारी दुनिया के हिरदे च है, व्यापक है, दरख्तों विच है, पशुआ पंछियों विच है, ओदी जिहड़ी जोत है ना, उस जोत करके मैं बच गया। वो राम ने मैनू बचा लिया, क्योंकि ये राम नाम ऐसा ताकत वाला है जिहदे अगे होर कोई अपेक्षा नहीं बनती, जिहदे अगे होर कोई आके टिकदा ही नहीं। इस करके मैं ये राम कह के बच गया इस माया तो, परमात्मा ने मैनू बचा लिया। गौड़ी कबीर जी दे मुहार लगाम पहरावा, सगलत जीन गगन दौरावा। सो एक राजा कबीर जी का जस सुन के काशी च आया, आके मत्था टेकया, बेनती की, महाराज मैं तुहाडे लई एक घोड़ा लिआंदा, तुसीं उहदे सवारी करके बाहर जाके संगतां नूं उपदेश करिया करो। कबीर जी ने कहा, राजन असीं तां अगे ही घोड़े ते सवार होए हुए हां, जे तुहानूं भी इच्छा तां उसे घोड़े पर चढ़ा दिंदे हां, उस उत्ते चढ़न करके तुसीं थकोगे नहीं अते कोई दुश्मन भी आप नाल टाकरा नहीं कर सकेगा। सो राजे ने आख्या, महाराज जी वह अजिहा घोड़ा किहड़ा जी, तो चढ़ के बंदा थकदा नहीं, दुश्मन भी नहीं आउंदा अगे। तो कबीर जी ने बचन कहा, राजन सुन, वह मन रूपी घोड़ा किवें चलाईए उहनूं, दे मुहार लगाम पहरावा। गौड़ी राज कबीर जी फरमाउंदे ने, शरीर विच जो मोह है ना, उहदा जो अरी हुंदा दुश्मन तो पाप, जो दुश्मन है मोह दा दुश्मन कौन है, कहिंदे विराग। ये उस मन रूपी घोड़े नूं लगाम पाउणा कीती है विराग दी, सारे पदार्थां वल्लों जिहड़ा मन नूं मोड़ के नासवंत जाण के विराग हो गया। तां राजे ने कहा, लगामां तां दो हुंदियां ने, एक ढिल्ली अते दूजी खिची होई, पर तुसीं इको कही है। फिर कबीर जी कहिंदे, देह विच जिहड़ा मोह है, उस मोह दा दुश्मन विराग है, यह ढिल्ली लगाम है। निरंकार विच जो लिव लाई हुई है, यह खिची हुई लगाम है। कहण तो भाव, देह विच जिहड़ा मोह है, उहदा दुश्मन जो विवेक है, यह असी मन रूपी घोड़े नूं मुहार हुंदी पूजी पाई है, ते परमात्मा विच जो लिव लाई है, यह मन रूपी घोड़े नूं लगाम पहराई है। सगल तजीन गगन दौरावा, सारिया पदार्थां दा जिहड़ा तजीन हुंदा त्यागना, यह उस घोड़े नूं जीन हुंदी काठी पाई है, ते चिताकाश रूप सड़क उत्ते उहनूं दौड़ाउंदे आ। अपने विचार असवारी की जय, अपने स्वै स्वरूप का जो विचार करना ना, बह के मन रूपी घोड़े उत्ते असीं असवारी की। सो आत्म चिंतन करना, बह के स्वै स्वरूप नूं देखना, मेरा असल स्वरूप की है, असल वह असवारी करनी है। सहज कै पावड़ पाग उतारे लीजै रहाओ। सहज हुंदा शांति, पावड़ा हुंदा रकाबा, पाग हुंदा पैर। जिहड़ी सानू अंदरों बाहरों शांति प्राप्त हुई है ना, इन्हां दो रकाबों विच असीं चित ते बुद्धि रूप दो पैर धर लए ने, विश्राम दे के कहिंदे ने, चल रे बैकुंठ तुझै ले तारो, हिचहै ता प्रेम कै चाबक मारो। फिर असीं उस मन रूपी घोड़े नूं इस प्रकार कहिंदे आ, मन रूपी घोड़े तू चल, तैनूं संसार समुंदर तो तार के बैकुंठ ब्रह्म रूप मंदिर विच लै चलीए। ए मन रूप घोड़े, जे तू हिचहै, हिचे का मतलब अड़ी करेगा ना, तो मैं तेनों प्रेम रूप कहते चाबक मारांगा। घड़ियाल मुखे गुर ज्ञान दृढ़ाया राम, तान प्रेम हर चाबक लाया राम, तान प्रेम हर हर लाए चाबक, मन जिन्हें गुरमुख जीतिया। कहत कबीर भले असवारा, वेद कतेब ते रह निरारा। कबीर जी कहते, इस तरीके असी सब तो चंगे मन रूप घोड़े उत्ते असवार हो रहे हैं। वाहेगुरु की दया करके हुण साडा मन वेदा दे दसे हुए कर्म कांड ते कतेबां दे मत कोलों सदा ही निराला रहिंदा है। पंडित मुल्ला जो लिखदी आ, छाड़ चले हम कछु न लिया। गौड़ी कबीर जी जे मुख पांचो अमृत खाए, ते मुख देखत लूकट लाए। हुण इह शब्द द्वारा विरागमयी उपदेश करदे ने, एक वार कोई आदमी परमेश्वर दे भाणे चढ़ाई कर गया, सो उहदे नड़ोए नाल मसाणा विच कबीर जी भी गए, उहनूं चिखा विच रख के अग ला के सारे इकट्ठे होके बह गए। कबीर जी ने लोगां नूं उपदेश इउं कीता, जे मुख पांचो अमृत खाए, ते मुख देखत लूकट लाए। कहिंदे जिस मूंह नाल जीव पंज प्रकार दे अमृत जिहड़े हुंदे, दुनिया ने मन्ने अमृत, दुध ਦਹੀ ਘਿਓ ਮਿਸ਼ਰੀ ਸ਼ਹਿਦ ਪੰਚਾਮ੍ਰਿਤ ਹੁੰਦਾ ਕੜਾਹ ਪ੍ਰਸ਼ਾਦ ਖਾਂਦਾ ਸੀ ਜਿਸ ਮੂੰਹ ਨਾਲ ਕਈ ਪ੍ਰਕਾਰ ਦੇ ਅੰਮ੍ਰਿਤ ਭੋਜਨ ਖਾਂਦਾ ਸੀ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਿਹਾ ਜੇ ਪ੍ਰਸਾਦ 36 ਅੰਮ੍ਰਿਤ ਖਾਏ ਉਸੇ ਮੁੱਖ ਨੂੰ ਵੇਖ ਕੇ ਹੁਣ ਤੁਸੀਂ ਅੱਗ ਦੇ ਚੁਆਤੇ ਲਾ ਰਹੇ ਦੇਖੋ ਕਿਵੇਂ ਸਾੜ ਰਹੇ ਹੋ। ਸਭਨਾਂ ਦੇ ਵੇਖਦਿਆਂ ਵੇਖਦਿਆਂ ਉਹਦੇ ਮੂੰਹ ਵੱਲੋਂ ਲੂਕਟ ਹੁੰਦਾ ਚੁਆਤਾ ਲਾ ਦਿੱਤਾ ਅੱਗ ਲਾ ਦਿੱਤੀ। ਇਸ ਲਈ ਤੁਸੀਂ ਇਸ ਪੰਜ ਭੂਤਕ ਸਰੀਰ ਦਾ ਹੰਕਾਰ ਕਦੇ ਨਾ ਕਰਿਆ ਕਰੋ, ਸਗੋਂ ਹਿਰਦੇ ਚ ਨਿਮਰਤਾ ਧਾਰ ਕੇ ਵਾਹਿਗੁਰੂ ਅੱਗੇ ਇੱਕ ਪ੍ਰਾਰਥਨਾ ਕਰਿਆ ਕਰੋ, ਅਰਦਾਸ ਕਰਿਆ ਕਰੋ। ਕਹਿਣ ਲੱਗੇ ਜੀ ਕੀ ਬੇਨਤੀ ਕਰੀਏ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ। ਇਹ ਵਾਹਿਗੁਰੂ ਪ੍ਰਕਾਸ਼ ਰੂਪ ਸਾਡਾ ਇੱਕ ਦੁੱਖ ਕਿਰਪਾ ਕਰਕੇ ਹੇ ਰਾਮ ਕੱਟ ਦਿਓ ਜੀ, ਹੇ ਰਾਮ ਸਾਡਾ ਦੁੱਖ ਕੱਟੋ। ਕਿਹੜਾ? ਅਗਨ ਦਹ ਅਰ ਗਰਭ ਬਸੇਰਾ ਰਹਾਓ, ਮਾਂ ਦੇ ਉਧਰ ਵਿੱਚ ਵੱਸ ਕੇ ਜਿਹੜਾ ਜੱਠ ਅਗਨੀ ਵਿੱਚ ਸੜਨਾ ਨਾ, ਇਹ ਦੁੱਖ ਕੱਟ ਦਿਓ। ਹੇ ਰਾਮ ਰਾਏ, ਇੱਕੋ ਜਿਹਾ ਜਿਹੜਾ ਮਰਨ ਅਤੇ ਜੰਮਣ ਦਾ ਦੁੱਖ ਹੈ ਇਹ ਮੇਰਾ ਨਿਵਿਰਤ ਕਰ ਦਿਓ। ਅੰਤ ਨੂੰ ਅੱਗ ਵਿੱਚ ਸੜਨ ਦਾ ਅਤੇ ਮਾਤਾ ਦੇ ਪੇਟ ਵਿੱਚ ਵਸਣ ਦਾ, ਅਗਨ ਦਹੋ ਤੋਂ ਮੁਰਾਦ ਮਰਨ ਦੀ ਹੈ, ਗਰਭ ਬਸੇਰਾ ਤੋਂ ਕਹਿਣ ਤੋਂ ਭਾਵ ਹੈ ਕਿ ਜੰਮਣ ਦੀ। ਜਨਮ ਮਰਨ ਦਾ ਦੁੱਖ ਇੱਕੋ ਜਿਹਾ ਹੀ ਹੈ, ਮਰਨ ਵੇਲੇ ਵੀ ਓਨਾ ਹੀ ਦੁੱਖ ਹੁੰਦਾ, ਜੰਮਣ ਵੇਲੇ ਵੀ ਓਨਾ ਹੀ। ਜੋ ਕਿ ਜਨਮ ਕਾਲ ਵਿੱਚ ਕਹਿੰਦੇ ਵੀ 1000 ਬਿੱਛੂ ਦੇ ਲੜਨ ਜਿੰਨਾ ਦੁੱਖ ਹੁੰਦਾ ਅਤੇ ਮਰਨ ਵਿੱਚ ਵੀ 1000 ਬਿੱਛੂ ਦੇ ਲੜਨ ਜਿੰਨਾ ਦੁੱਖ ਹੁੰਦਾ। ਕਿਸੇ ਸਿਆਣੇ ਮਹਾਤਮਾ ਤਾਂ 70,000 ਬਿੱਛੂ ਕਹਿੰਦੇ ਇਕੱਠਾ ਡੰਗ ਮਾਰੇ, ਇੰਨਾ ਦੁੱਖ ਦੱਸਿਆ ਮਰਨ ਦਾ। ਪਰੰਤੂ ਭਾਗਵਤ ਦੇ ਪਹਿਲੇ ਸਕੰਧ 10ਵੇਂ ਧਿਆ ਵਿਖੇ ਮਰਨ ਕਾਲ ਵਿੱਚ ਇਸੇ ਪ੍ਰਕਾਰ ਉਹਨਾਂ ਨੇ 60,000 ਬਿੱਛੂ ਦੇ ਲੜਨ ਜਿੰਨਾ ਦੁੱਖ ਲਿਖਿਆ। ਇਤਨਾ ਹੀ ਦੁੱਖ ਜਨਮ ਕਾਲ ਵਿੱਚ ਹੁੰਦਾ, ਇਸ ਕਰਕੇ ਇੱਕੋ ਜਿਹਾ ਦੁੱਖ ਕਿਹਾ ਗੁਰੂ ਨਾਨਕ ਦੇਵ ਜੀ ਜਿਵੇਂ ਬਚਨ ਕਰਦੇ ਨੇ, ਜਿਉਂ ਆਇਆ ਤਿਉਂ ਜਾਵ ਹੈ ਬਹੁਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਕਾਇਆ ਬਿਗੂਤੀ ਬਹੁ ਵਿਦ ਭਾਤੀ, ਕੋ ਜਾਰੇ ਕੋ ਗੱਡਲੇ ਮਾਟੀ। ਬਹੁਤ ਪ੍ਰਕਾਰ ਦੀ ਜੋ ਕਾਇਆ ਸਰੀਰ ਹੈ ਉਹ ਬਹੁਤ ਪ੍ਰਕਾਰ ਕਰਕੇ ਖਰਾਬ ਹੋ ਰਹੀ ਹੈ। ਸੋ ਇੱਕ ਦੱਜਾ ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀ ਹੈ, ਇੱਕ ਪੀ ਫਿਰ ਹੱਸਣ ਪਾਏ। ਕੋਈ ਹਿੰਦੂ ਅੱਗ ਵਿੱਚ ਸਾੜ ਦਿੰਦੇ, ਕੋਈ ਮੁਸਲਮਾਨ ਮਿੱਟੀ ਚ ਗੜ ਦਿੰਦੇ ਨੇ। ਓਏਲੇ ਜਾਰ ਹੈ, ਓਏਲੇ ਗੱਡ ਹੈ, ਤੇਰੀ ਗੱਦ ਦੋਹੂ ਨਾ ਪਾਏ। ਕਹੋ ਕਬੀਰ ਹਰ ਚਰਨ ਦਿਖਾਵਹੋ, ਪਾਛੈ ਤੇ ਜਮ ਕਿਉਂ ਨਾ ਪਠਾਵਹੋ। ਕਬੀਰ ਜੀ ਕਥਨ ਕਰਦੇ, ਹੇ ਹਰੀ ਪਰਮਾਤਮਾ, ਪਹਿਲੇ ਆਪ ਆਪਣੇ ਚਰਨ ਦਿਖਾਓ, ਇੱਕ ਵਾਰ ਦਰਸ਼ਨ ਦੇ ਦਿਓ। ਇਸ ਪ੍ਰਕਾਰ ਬੇਨਤੀ ਕਰੋ, ਹੇ ਹਰੀ ਚਰਨ ਪੂਜਨੀਕ ਵੇਦ ਪ੍ਰਤਪਾਦਿਆ, ਹੁਣ ਤੁਸੀਂ ਆਪਣਾ ਸਵੈ ਸਰੂਪ ਮੈਨੂੰ ਵਿਖਾਉਣਾ ਕਰੋ। ਜਦੋਂ ਤੁਹਾਡੇ ਇੱਕ ਵਾਰ ਚਰਨਾਂ ਦੇ ਦਰਸ਼ਨ ਹੋ ਗਏ, ਪਿੱਛੋਂ ਫਿਰ ਆਪ ਜਮ ਨੂੰ ਕਿਉਂ ਨਹੀਂ ਭੇਜੋਗੇ? ਭਾਵ ਪਿੱਛੋਂ ਜਮ ਨੂੰ ਭੇਜ ਦੇਣ, ਫਿਰ ਉਹ ਮੇਰਾ ਕੀ ਕਰ ਲੈਣਗੇ? ਕਿਉਂ ਜਦ ਤੁਹਾਡੇ ਇੱਕ ਵਾਰ ਚਰਨਾਂ ਦੇ ਦਰਸ਼ਨ ਹੋ ਗਏ, ਪਿੱਛੋਂ ਫਿਰ ਆਪ ਕਦੇ ਵੀ ਧਰਮ ਰਾਜੇ ਨੂੰ ਨਹੀਂ ਭੇਜੋਗੇ, ਕਿਉਂਕਿ ਜਿਹਨੂੰ ਤੁਹਾਡੇ ਚਰਨਾਂ ਦੇ ਦਰਸ਼ਨ ਹੋ ਜਾਂਦੇ ਨੇ। ਸੰਤਨ ਮੋਕ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਕਹਿੰਦੇ ਹੁਣ ਤਾਂ ਸਾਰੇ ਲੇਖੇ ਹੀ ਫਾਟ ਗਏ ਨੇ, ਆਪ ਦੀ ਕਿਰਪਾ ਹੋ ਗਈ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਭਗਤ ਕਬੀਰ ਜੀ ਨੇ ਸੋ 32ਵੇਂ ਸ਼ਬਦ ਤੱਕ ਪਾਵਨ ਪ੍ਰਵੇਸ਼ ਉਪਦੇਸ਼ 329 ਅੰਗ ਤੱਕ ਬਖਸ਼ਿਸ਼ ਕੀਤਾ ਹੈ। ਅੱਗੇ ਫਿਰ ਸ਼ਰਵਣ ਕਰਾਂਗੇ ਸਤਿਗੁਰੂ ਮਹਾਰਾਜ ਜਿਵੇਂ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।